ਸੈਦੂ ਸਾਹਿਬ ਦੀ ਯਾਤਰਾ। ਸੰਤ ਜੀ ਮਹਾਰਾਜ ਨੂੰ ਰੇਰੂ ਸਾਹਿਬ ਵਾਲੇ ਵੱਡੇ ਸੰਤਾਂ ਨੇ ਆਪਣੀ ਆਗਿਆ ਨਾਲ ਬਾਰਾਂ ਬੰਨੀ ਦਾ ਸੁੱਧ ਕੁੰਦਨ ਬਣਾਉਣ ਲਈ ਸੇਵਾ ਸਿਮਰਨ ਦੀ ਕਠਿਨ ਕੁਠਾਲੀ ਵਿਚ ਪਾ ਦਿੱਤਾ ਅਤੇ ਉਨ੍ਹਾਂ ਦੇ ਨਾਲ ਆਪ ਜੀ ਕਈ ਵਾਰੀ ਬਾਬਾ ਕਰਮ ਸਿੰਘ ਜੀ ਮਹਾਰਾਜ ਦੀ ਸਲਾਨਾ ਬਰਸੀ ਵਾਲੇ ਦਿਨ ਮਾਘਵਦੀ ਨੌਵੀਂ ਦੇ ਜੋੜ ਮੇਲੇ ਤੇ ਸੈਦੂ ਸਾਹਿਬ ਗਏ। ਹਰਿਦਵਾਰ ਤੇ ਅਨੰਦਪੁਰ ਦੀ ਯਾਤਰਾ ਵੀ ਕੀਤੀ। ਗੁਰੂ ਕੀ ਕਾਂਸੀ, ਦਮਦਮੇ ਸਾਹਿਬ ਤੇ ਸੱਚਖੰਡ ਹਜੂਰ ਸਾਹਿਬ ਦੇ ਦਰਸ਼ਨ ਕੀਤੇ। ਵੱਡੇ ਬਾਬਾ ਜੀ ਦੀ ਮਾਘਵਦੀ ਨੌਵੀਂ ਨੂੰ ਕਈ ਸਾਲ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਸਾਲਾਨਾ ਜੋੜ ਮੇਲੇ ਤੇ ਸੈਦੂ ਸਾਹਿਬ ਪੁੱਜਦੇ ਰਹੇ ਅਤੇ ਇਸ ਜੱਗ ਸਮਾਗਮ ਦਾ ਸਾਰਾ ਪ੍ਰਬੰਧ ਆਪ ਹੀ ਕਰਦੇ। ਸੰਤ ਜੀ ਮਹਾਰਾਜ ਵੀ ਨਾਲ ਜਾਂਦੇ। ਸਰਹੱਦੀ ਇਲਾਕਾ ਲੁੰਡੇ ਦਰਿਆ ਦਾ ਕਿਨਾਰਾ ਜਿੱਥੇ ਕਿ ਅੱਤ ਜੋਰਾਂ ਦੀ ਸਰਦੀ ਪੈਂਦੀ ਹੈ। ਕਈ ਥਾਵਾਂ ਤੇ ਥਾਂ ਛੱਪੜਾਂ ਦੇ ਖੜੇ ਪਾਣੀ ਜੰਮ ਕੇ ਬਰਫ਼ ਬਣ ਜਾਂਦੇ ਨੇ। ਇਸਨਾਨ ਦੇ ਸਮੇਂ ਕੋਈ ਕੋਈ ਪ੍ਰੇਮੀ ਹੀ ਦਰਿਆ ਦੇ ਠੰਡੇ ਪਾਣੀ ਵਿੱਚ ਚੁੱਭਾ ਲਾਉਣ ਦਾ ਹੀਆ ਕਰਦਾ। ਦੰਦ ਵੱਜਦੇ, ਹੱਥਾਂ ਦੇ ਸੁੰਨ ਹੋ ਕੇ ਟੁੰਡ ਬਣ ਜਾਂਦੇ, ਕਮੀਜ਼ਾਂ ਦੇ ਬਟਨ ਬੰਦ ਕਰਨੇ ਤੇ ਕਸ਼ਹਿਰੇ ਬਦਲਣੇ ਔਖੇ ਹੋ ਜਾਂਦੇ। ਕਿੱਲੇ ਕਸ਼ਹਿਰੇ ਨਿਚੋੜਦਿਆਂ ਬਗੈਰ ਹੀ ਰੱਸੀਆਂ ਤੇ ਪਾਏ ਜਾਂਦੇ, ਜੋ ਪਾਣੀ ਨੁੱਚੜ ਕੇ ਡਾਂਗਾਂ ਦੇ ਸਮਾਨ ਸਖ਼ਤ ਹੋ ਜਾਂਦੇ। ਪਰ ਧੰਨ ਸਨ ਬਾਬਾ ਅਤਰ ਸਿੰਘ ਜੀ ਮਹਾਰਾਜ, ਜੋ ਕਿ ਇਤਨੀ ਸਖ਼ਤ ਸਰਦੀ ਵਿੱਚ ਵੀ ਰਾਤ ਦੇ ਦੀਵਾਨ ਦੀ ਸਮਾਪਤੀ ਉਪਰੰਤ ਹਮੇਸ਼ਾ ਬਾਹਰ ਜਾ ਕੇ ਦਰਿਆ ਦੇ ਕੰਢੇ ਬੈਠਦੇ। ਨਾਲ ਦੇ ਸਾਥੀਆਂ ਵਿੱਚੋਂ ਵੀ ਕੋਈ ਬਿਰਲਾ ਹੀ ਸਾਥ ਦਿੰਦਾ। ਰਾਤ ਨੂੰ ਗੁਰਦੁਆਰੇ ਸਾਹਿਬ ਦੀ ਭਾਰੀ ਕੰਬਲ ਤੇ ਦੋ ਦੋ ਰਜਾਈਆਂ ਉੱਪਰ ਲੈ ਕੇ ਆਰਾਮ ਕਰਦੇ। ਇੱਕੋ ਇੱਕ ਸੇਵਾਦਾਰ ਸੰਤ ਈਸ਼ਰ ਸਿੰਘ ਜੀ ਨੇ ਹੀ ਅਖੀਰ ਤੱਕ ਸਾਥ ਨਿਭਾਇਆ, ਜਿਨ੍ਹਾਂ ਦੇ ਹੱਥ ਵਿੱਚ ਗੜਵਾ ਤੇ ਮੋਢੇ ਉੱਪਰ ਆਸਨ ਹੁੰਦਾ। ਨਿਗਾਹ ਨੀਵੀਂ ਤੇ ਨੇਤਰ ਬੰਦ ਕਰਕੇ ਉਹਨਾਂ ਨੇ ਮਾਲਕ ਦੀ ਰਜ਼ਾ ਵਿੱਚ ਮਗਰ ਤੁਰਨ ਦਾ ਹੀ ਪ੍ਰਣ ਕੀਤਾ ਸੀ। ਦਰਿਆ ਦੇ ਠੰਡੇ ਪਾਣੀ ਵਿੱਚ ਇਸ਼ਨਾਨ ਕਰਕੇ ਸੰਤਾਂ ਦੇ ਨਾਲ ਹੀ ਉਸੇ ਥਾਂ ਕਿਨਾਰੇ ਤੇ ਬੈਠ ਜਾਣਾ। ਉੱਪਰ ਕੋਈ ਭਾਰੀ ਵਸਤਰ ਵੀ ਨਹੀਂ ਸੀ ਰੱਖਦੇ ਕਿ ਬੈਠਿਆਂ ਆਲਸ ਨਾ ਆ ਜਾਵੇ। ਸਰੀਰ ਨੂੰ ਕਠਿਨ ਤਿੱਖਿਆ ਦਿੰਦਿਆਂ ਕਦੇ ਇਸ ਦੇ ਸੰਭਾਲ ਵੱਲ ਧਿਆਨ ਨਹੀਂ ਸੀ ਕੀਤਾ। ਅਮੀਰ ਘਰਾਣੇ ਵਿੱਚ ਜਨਮ, ਸ਼ਹਿਰੀ ਜੀਵਨ ਬਚਪਨ ਸਕੂਲਾਂ ਵਿੱਚ ਲੰਘਿਆ, ਚੜ੍ਹਦੀ ਜਵਾਨੀ ਸੰਤਾਂ ਪਾਸ ਆ ਗਏ। ਇਹੋ ਜਿਹੀ ਸਰਦੀ ਕਾਹਨੂੰ ਕਦੇ ਦੇਖੀ ਸੀ। ਠੰਡ ਲੱਗ ਪਈ ਜਿਸ ਨਾਲ ਸਰੀਰ ਬਿਮਾਰ ਹੋ ਗਿਆ। ਫਿਰ ਸੰਤ ਜੀ ਮਹਾਰਾਜ ਦੇ ਹੁਕਮ ਨਾਲ ਆਪ ਜੀ ਨੂੰ ਗੁਰਦੁਆਰੇ ਸਾਹਿਬ ਦੇ ਵੱਖਰੇ ਕਮਰੇ ਵਿੱਚ ਆਰਾਮ ਕਰਵਾਇਆ ਗਿਆ। ਅੰਦਰ ਅੰਗੀਠੇ ਬਾਲ ਕੇ ਉੱਪਰ ਵੀ ਗਰਮ ਕੰਬਲ ਪਾਏ, ਗਰਮ ਦੁੱਧ ਛਕਾਇਆ ਤਾਂ ਸਰੀਰ ਨੂੰ ਕੁਝ ਆਰਾਮ ਆਇਆ। ਵੱਡੇ ਸੰਤਾਂ ਨੇ ਸੰਤ ਜੀ ਮਹਾਰਾਜ ਨੂੰ ਕਫਨੀ ਧਾਰਨ ਕਰਵਾਈ। ਉਸੇ ਸਮੇਂ ਸਰਹੱਦੀ ਦੇ ਰਹਿਣ ਵਾਲੇ ਇੱਕ ਕਰਮ ਚੰਦ ਨਾਮੀ ਸੇਠ ਨੇ ਬਾਬਾ ਜੀ ਦੇ ਪਾਸ ਅਰਜ ਕਰਕੇ ਸਾਰੀ ਸੰਗਤ ਵਾਸਤੇ ਵਰਦੀ ਬਣਾਉਣ ਦੀ ਮਨਜ਼ੂਰੀ ਲੈ ਲਈ। ਸੰਤ ਜੀ ਨੇ ਉਹਨਾਂ ਵਸਤਰਾਂ ਵਿੱਚੋਂ ਦੋ ਕਫਨੀਆਂ ਤੇ ਬਾਕੀ ਸਾਰੇ ਕਲੀਆਂ ਵਾਲੇ ਚੋਲੇ ਬਣਾਉਣ ਲਈ ਆਖਿਆ। ਜਦੋਂ ਉਸਨੇ ਤੀਸਰੇ ਦਿਨ ਸੰਤਾਂ ਅੱਗੇ ਸੀਤੇ ਕੱਪੜੇ ਲਿਆ ਰੱਖੇ ਤਾਂ ਕਫਨੀਆਂ ਦੋ ਦੀ ਬਜਾਏ ਚਾਰ ਸਨ। ਸੰਤ ਜੀ ਮਹਾਰਾਜ ਦੇ ਪੁੱਛਣ ਤੇ ਉਸਨੇ ਅਰਜ ਕੀਤੀ, ਮਹਾਰਾਜ ਹਜੂਰ ਦੇ ਦੋ ਹੋਰ ਸਾਥੀ ਵੀ ਕਫਨੀਆਂ ਪਾਣੀਆਂ ਚਾਹੁੰਦੇ ਹਨ। ਸੰਤ ਜੀ ਕਹਿਣ ਲੱਗੇ, ਚੰਗਾ, ਉਹਨਾਂ ਨੂੰ ਦੇ ਦਿਓ। ਦੂਸਰੇ ਦਿਨ ਸਵਾਗਤ ਹੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਇੱਕ ਕਫਨੀ ਤਾਂ ਬਾਬਾ ਜੀ ਨੇ ਆਪਣੇ ਗਲ ਪਾ ਲਈ ਅਤੇ ਦੂਸਰੀ ਕਫਨੀ ਹੱਥ ਵਿੱਚ ਲੈ ਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਖੜੋ ਕੇ ਸੰਤ ਜੀ ਮਹਾਰਾਜ ਦੇ ਗਲ ਪਾਉਣ ਵਾਸਤੇ ਅਰਦਾਸ ਕੀਤੀ। ਹੇ ਦੀਨ ਦੁਨੀਆਂ ਦੇ ਵਾਲੀ ਸਤਿਗੁਰੂ ਨਾਨਕ ਦੇਵ ਜੀ, ਹੇ ਕਲਗੀਆਂ ਵਾਲੇ ਪਾਤਸ਼ਾਹ, ਆਪ ਜੀ ਦੇ ਚਰਨਾਂ ਚੋਂ ਬਰਸ ਆਏ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਵਾਲੀ ਜਗ੍ਹਾ ਤੇ ਹਾਜ਼ਰ ਹੋ ਕੇ ਆਪ ਜੀ ਦੇ ਨਿਰਮਾਣ ਸੇਵਕ ਇੱਛਰ ਸਿੰਘ ਨੂੰ ਅੱਜ ਕਫਨੀ ਪਵਾ ਕੇ ਸੰਤ ਬਣਾਉਣ ਲੱਗੇ ਹਾਂ ਅਤੇ ਫਕੀਰੀ ਦਾ ਵਾਣਾ ਦੇ ਰਹੇ ਹਾਂ। ਆਪ ਜੀ ਨੇ ਇਨ੍ਹਾਂ ਦੀ ਹਰ ਸਮੇਂ ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਬਿਰਧ ਬਾਣੇ ਦੀ ਲਾਜ ਨੂੰ ਪਾਲਦੇ ਹੋਇਆਂ ਧਾਰਨ ਕੀਤੇ ਭੇਖ ਦੀ ਪੈਜ ਰੱਖਣੀ ਅਤੇ ਚੜ੍ਹਦੀਆਂ ਕਲਾਂ ਕਰਨੀਆਂ। ਇਉਂ ਅਰਦਾਸ ਕਰਕੇ ਆਪਣੇ ਹੱਥੀਂ ਹਜ਼ੂਰ ਦੇ ਗਲ ਵਿੱਚ ਕਫਨੀ ਪਾ ਕੇ ਅਸੀਸਾਂ ਦਿੱਤੀਆਂ ਤੇ ਆਖਿਆ, ਲਓ ਹੁਣ ਤੁਸਾਂ ਅੱਜ ਫਕੀਰੀ ਵਾਣਾ ਧਾਰਨ ਕਰ ਲਿਆ। ਭਾਵੇਂ ਮਨ ਤਾਂ ਤੁਹਾਡਾ ਪਹਿਲਾਂ ਹੀ ਸਾਧੂ ਸੀ, ਪਰ ਬਾਹਰਲਾ ਲਿਬਾਸ ਹੋਣਾ ਵੀ ਜ਼ਰੂਰੀ ਹੈ, ਕਿਉਂਕਿ ਇਸ ਭੇਖ ਤੋਂ ਹੀ ਸਾਧੂ ਤੇ ਗ੍ਰਹਿਸਥੀ ਦੇ ਬੂਹੇ ਅੱਗੇ ਜਾਵੇ ਅਤੇ ਉਹ ਅੱਗੋਂ ਇਸ ਦਾ ਸਤਿਕਾਰ ਨਾ ਕਰੇ ਤਾਂ ਉਹ ਸਾਰਾ ਦੋਸ਼ ਸਾਧੂ ਦੇ ਜੁੰਮੇ ਨੂੰ, ਗ੍ਰਹਿਸਥੀ ਨੂੰ ਇਸ ਦਾ ਕੋਈ ਪਾਪ ਨਹੀਂ। ਜੇਕਰ ਸਾਧੂਆਂ ਵਾਲਾ ਭੇਖ ਦੇ ਕੇ ਗ੍ਰਹਿਸਥੀ ਆਦਰ ਨਾ ਕਰੇ ਫੇਰ ਉਹ ਪਾਪਾਂ ਦਾ ਭਾਗੀ ਹੈ। ਇਉਂ ਸਾਧੂ ਨੂੰ ਆਪੋ ਆਪਣੇ ਧਰਮ ਦੀ ਚਪੜਾਸ ਵੀ ਧਾਰਨੀ ਜ਼ਰੂਰੀ ਹੈ। ਫਕੀਰੀ ਦੇ ਲੱਛਣ। ਨਾਲ ਦੇ ਸਾਥੀਆਂ ਨੇ ਮਨ ਵਿੱਚ ਖਿਆਲ ਕੀਤਾ ਕਿ ਬਾਬਾ ਜੀ ਸਾਡੇ ਗਲ ਵਿੱਚ ਵੀ ਇਸੇ ਤਰ੍ਹਾਂ ਅਰਦਾਸ ਕਰਕੇ ਕਪਨੀਆਂ ਪਾਉਣ ਤਾਂ ਅੰਤਰਜਾਮੀ ਦਾਤੇ ਨੇ ਆਖਿਆ ਕਿ ਜਿਨ੍ਹਾਂ ਦਾ ਮਨ ਸਾਫ਼ ਹੈ ਉਹ ਹੀ ਅਸਲੀ ਸਾਧ ਹਨ। ਫਕੀਰ ਜਾਂ ਫਕੀਰੀ ਇਹ ਉਰਦੂ ਦਾ ਲਫ਼ਜ਼ ਹੈ ਜੋ ਬੇ ਕਾਫ ਜੇ ਰੇ ਇਨ੍ਹਾਂ ਚਾਰ ਅੱਖਰਾਂ ਦੇ ਜੋੜ ਨਾਲ ਸ਼ਬਦ ਬਣਦਾ ਹੈ। ਇਸ ਦੇ ਸਹੀ ਅਰਥ ਹਨ ਫੇ ਚੋਂ ਸੰਸਾਰ ਨੂੰ ਫਨਾਹ ਰੂਪ ਜਾਣਨਾ, ਕਾਫ ਚੋਂ ਕਨਾਇਤ ਸੰਤੋਖ ਧਾਰਨ ਕਰਨਾ, ਭਾਵ ਕਿਸੇ ਚੀਜ਼ ਦਾ ਲਾਲਚ ਨਹੀਂ ਕਰਨਾ, ਜੋ ਵੀ ਪ੍ਰਾਰਵਧ ਅਨੁਸਾਰ ਮਿਲ ਜਾਵੇ ਉਸੇ ਵਿੱਚ ਪ੍ਰਸੰਨ ਰਹਿਣਾ ਤੇ ਪਾਸ ਆਏ ਪਦਾਰਥ ਨੂੰ ਵੰਡ ਕੇ ਛਕਣਾ। ਇਹ ਤਿੰਨ ਗੱਲਾਂ ਸਾਧੂ ਦੇ ਧਾਰਨੇ ਯੋਗ ਹਨ। ਯੋਗ ਅਯੋਗ ਨੂੰ ਦੇਖ ਕੇ ਆਈ ਚੀਜ਼ ਮਨਾ ਨਾ ਕਰੋ, ਪਾਸ ਹੁੰਦੀ ਨੂੰ ਜਮਾਂ ਨਾ ਕਰੇ, ਨਹੀਂ ਹੈ ਤਾਂ ਤਮਾ ਨਾ ਕਰੇ, ਪ੍ਰਾਰਵਧ ਪਰ ਸ਼ਾਕਰ ਰਹਿ ਕੇ ਪ੍ਰਸੰਨਤਾ ਧਾਰੇ। ਜਿਵੇਂ ਬ੍ਰਿਸ਼ ਗਰਮੀ ਸਰਦੀ ਧੁੱਪ ਤੇ ਬਾਰਿਸ਼ ਸਹਾਰਦਾ ਹੋਇਆ ਇੱਕ ਰਸ ਅਡੋਲ ਖੜਾ ਰਹਿੰਦਾ ਹੈ, ਫਲ ਲੱਗੇ ਤੋਂ ਝੁੱਕ ਕੇ ਨੀਵਾਂ ਹੋ ਜਾਂਦਾ ਹੈ ਕਿ ਕਿਸੇ ਤੋੜਨ ਵਾਲੇ ਨੂੰ ਕਸ਼ਟ ਪ੍ਰਾਪਤ ਨਾ ਹੋਵੇ, ਬਲਕਿ ਲੋਕਾਂ ਤੋਂ ਇੱਟਾਂ ਖਾ ਕੇ ਵੀ ਮਿੱਠੇ ਫਲ ਹੀ ਦਿੰਦਾ ਹੈ। ਇਸੇ ਤਰ੍ਹਾਂ ਪਰਉਪਕਾਰੀ ਸਾਧ ਦਾ ਹਿਰਦਾ ਵੀ ਬ੍ਰਿਸ਼ ਦੇ ਸਮਾਨ ਗਰਮੀ ਸਰਦੀ ਧੁੱਪ ਤੇ ਬਾਰਿਸ਼ ਨੂੰ ਸਹਾਰਨ ਵਾਲਾ ਹੋਣਾ ਚਾਹੀਦਾ ਹੈ। ਯਥਾ ਸਾਸਤਰੇ ਤੀਖਣ ਕਾਟ ਡਾਰਿਓ, ਮਨ ਨ ਕੀਨੋ ਰੋਸ, ਕਾਜ ਉਆ ਕੋ ਲੇ ਸਵਾਰਿਓ, ਤਿਲ ਨ ਦੀਨੋ ਦੋਸ਼। ਤਥਾ ਦਰਵੇਸਾਂ ਨੂੰ ਲੋੜੀਐ ਰੁੱਖਾਂ ਦੀ ਜੀ ਰਾਂਦ, ਹਰ ਇੱਕ ਦੇ ਠੰਡੇ ਤੱਤੇ ਬੋਲ ਨੂੰ ਸਹਾਰਨ ਵਾਲੀ ਸਾਧੂ ਵਿੱਚ ਸਹਿਨਸ਼ੀਲਤਾ ਹੋਣੀ ਚਾਹੀਦੀ ਹੈ। ਖੋਦ ਖਾਦ ਧਰਤੀ ਸਹਿ, ਕਾਟ ਕੂਟ ਵਨਰਾਏ, ਬੋਲ ਕਬੋਲ ਸਾਧੂ ਸਹਿ, ਅਵਰ ਪੈ ਸਹਿਆ ਨਾ ਜਾਏ। ਉਹ ਸਬਰ ਸ਼ੁਕਰ ਵਿੱਚ ਪੱਕਾ ਰਹਿਣਾ ਇਹ ਫਕੀਰ ਦਾ ਦੂਸਰਾ ਗੁਣ ਹੈ। ਜੇ ਤੋਂ ਪਰਮੇਸ਼ਰ ਦੀ ਹਰ ਸਮੇਂ ਯਾਦ ਵਿੱਚ ਜੁੜੇ ਰਹਿਣਾ, ਹਰੇ ਚੋਂ ਉਸ ਨੂੰ ਸਾਰੇ ਰਮਿਆਂ ਭਾਵ ਵਿਆਪਕ ਜਾਣਨਾ, ਇਹ ਹਨ ਫਕੀਰੀ ਦੇ ਅਸਲੀ ਅਰਥ ਤੇ ਲੱਛਣ। ਕੇਵਲ ਭੇਖ ਧਾਰ ਕੇ ਹੀ ਫੇ ਫੁਲਕਾ ਕਾਫ ਕੁਲਚਾ ਜੇ ਜਖਨੀ ਅਤੇ ਰੇ ਰਮਨੀ ਦੇ ਮਗਰ ਲਗਾ ਰਿਹਾ ਫਕੀਰ ਨਹੀਂ ਬਣ ਸਕਦਾ, ਕਿਉਂਕਿ ਫਕੀਰੀ ਵੀ ਤਿੰਨ ਪ੍ਰਕਾਰ ਦੀ ਹੈ, ਲੇਖ ਦੀ, ਭੇਖ ਦੀ, ਪਿੱਛਾ ਮੁੜ ਮੁੜ ਦੇਖ ਦੀ। ਜਿਨ੍ਹਾਂ ਦੇ ਮਸਤਕ ਵਿੱਚ ਧੁਰੋਂ ਹੀ ਲੇਖ ਦੀ ਫਕੀਰੀ ਲਿਖੀ ਹੈ ਉਹ ਆਪਣੇ ਘਰ ਵਿੱਚ ਸਾਰੇ ਸੁੱਖਾਂ ਤੇ ਪਦਾਰਥਾਂ ਦਾ ਤਿਆਗ ਕਰਕੇ ਕੇਵਲ ਪਰਮੇਸ਼ਰ ਪ੍ਰਾਪਤੀ ਵਾਸਤੇ ਹੀ ਸਾਧੂ ਬਣਦੇ ਹਨ। ਜਿਵੇਂ ਗੋਪੀ ਚੰਦ ਤੇ ਭਾਰਥਰੀ ਵਰਗੇ ਰਾਜ ਪਦਵੀਆਂ ਨੂੰ ਠੋਕਰ ਮਾਰ ਕੇ ਸਾਧੂ ਬਣੇ। ਜਿਨ ਮਸਤਕ ਤੁਰੇ ਹਰ ਲਿਖਿਆ, ਤਿੰਨ ਸੱਤ ਗੁਰ ਮਿਲਿਆ ਰਾਮ ਰਾਜੇ। ਦੂਜੀ ਫਕੀਰੀ ਹੈ ਭੇਖ ਦੀ, ਅੰਦਰ ਤਾਂ ਗੁਣ ਨਾ ਹੋਣੇ ਪਰ ਦੁਨੀਆਂ ਨੂੰ ਮਗਰ ਲਾਉਣ ਵਾਸਤੇ ਕੇਵਲ ਚਲੀਹੇ ਤੇ ਛਿੱਲੇ ਕੱਟ ਕੇ ਸਿੱਧੀ ਪ੍ਰਾਪਤ ਕਰਕੇ ਸਾਧੂਆਂ ਵਾਲਾ ਭੇਖ ਬਣਾ ਲਿਆ, ਪਰ ਸੱਚਾਈ ਤੋਂ ਬਿਨਾਂ ਉਹਨਾਂ ਦੀ ਇਹ ਹਾਲਤ ਹੁੰਦੀ ਹੈ। ਭੇਖ ਦਿਖਾਇਓ ਜਗਤ ਕੋ, ਲੋਗਣ ਕੋ ਵਸਕੀਨ, ਅੰਤ ਕਾਲ ਕਾਤੀ ਕਟਿਓ, ਬਾਸ ਨਰਕ ਸਹਿਲੀਨ। ਜਲਣ ਜੀ ਕਹਿੰਦੇ ਹਨ, ਸੰਤਾਂ ਵਾਲੀ ਰਹਿਤ ਨਾ ਰੱਖਦਾ, ਜਗ ਮੈਂ ਸੰਤ ਕਹਾਇਆ, ਇਦੂ ਉੱਪਰ ਪਾਪ ਨਾ ਕੋਈ, ਜੇ ਰਹਿਣੀ ਬਿਨਾਂ ਪੂਜਾਇਆ। ਬਦਲਾ ਤਿਸ ਦਾ ਅਛੁੱਟ ਸੀ ਨਾਹੀ, ਲੇਖਾ ਲੇ ਧਰਮ ਰਾਇਆ, ਸਾਹਿਬ ਦੇ ਦਰ ਹੱਛਾ ਪੁਣੀਐ, ਜਲਣ ਕੂਕ ਸੁਣਾਇਆ। ਤੀਜੀ ਹੈ ਪਿੱਛੇ ਮੁੜ ਮੁੜ ਦੇਖਣ ਵਾਲੀ ਵਕੀਰੀ, ਕਿਸੇ ਗੱਲੋਂ ਘਰੋਂ ਰੁੱਸ ਕੇ ਸਾਧ ਦੇ ਡੇਰੇ ਆ ਗਿਆ, ਦੋ ਚਾਰ ਦਿਨ ਠਹਿਰ ਕੇ ਲੱਗਾ ਫੇਰ ਪਿਛਲਿਆਂ ਦੀ ਉਡੀਕ ਕਰਨ ਕਿ ਮੈਨੂੰ ਕੋਈ ਮੁੜ ਨਾਉਂਦਾ ਹੈ ਕਿ ਨਹੀਂ, ਜਾਂ 10-20 ਸਾਲ ਕਿਸੇ ਸਥਾਨ ਤੇ ਰਹਿ ਕੇ ਫੇਰ ਘਰ ਵਾਰੀ ਜਾ ਬਣਿਆ। ਇਹ ਹਨ ਮੰਦ ਵੈਰਾਗੀ ਦੇ ਲੱਛਣ। ਤਰ ਤੀਬਰ ਵੈਰਾਗ ਵਾਲਾ ਹੀ ਅਸਲੀ ਸਾਧੂ ਬਣ ਸਕਦਾ ਹੈ। ਫਿਰ ਬਾਬਾ ਜੀ ਕਹਿਣ ਲੱਗੇ ਕਿ ਜਗਿਆਸੂ ਗੁਰ ਚਰਨਾਂ ਵਿੱਚ ਆ ਕੇ ਸਭ ਤੋਂ ਪਹਿਲਾਂ ਇਹਨਾਂ ਚੌਹਾਂ ਸਾਧਨਾਂ ਨੂੰ ਪਰਪੱਕ ਕਰੇ, ਫੇਰ ਉਹ ਗਿਆਨ ਦਾ ਅਧਿਕਾਰੀ ਹੁੰਦਾ ਹੈ। ਵਿਵੇਕ, ਬੈਰਾਗ, ਖੰਟ ਸੰਪਤੀ, ਮੋਖ ਇੱਛਾ। ਪਹਿਲਾਂ ਜਗਿਆਸੂ ਨੂੰ ਇਹਨਾਂ ਚੌਹਾਂ ਸਾਧਨਾਂ ਸਹਿਤ ਹੋਣਾ ਚਾਹੀਦਾ ਹੈ। ਪ੍ਰਸ਼ਨ, ਵਿਵੇਕ ਦਾ ਕੀ ਸਰੂਪ ਹੈ? ਉੱਤਰ, ਆਤਮਾ ਦੇ ਸੱਤ ਅਸੱਤ ਦੀ ਵਿਚਾਰ ਦਾ ਨਾਮ ਵਿਵੇਕ ਹੈ, ਭਾਵ ਆਪਣੇ ਆਤਮਾ ਨੂੰ ਨਾਸ ਤੋਂ ਰਹਿਤ, ਅਵਨਾਸੀ ਅਤੇ ਅਹਿਰਣ ਬੱਤ ਅਚਲ, ਇੱਕ ਅਤੇ ਪਰਿਪੂਰਨ ਨਿਸ਼ਚੇ ਕਰੇ, ਇਸ ਤੋਂ ਉਲਟ ਸੰਸਾਰ ਨੂੰ ਮਿਥਿਆ ਜਾਣੇ, ਅਨਾਤਮਾ ਦੇਹ ਮਨ ਇੰਦਰੇ ਆਦਿ ਨਾਸਬਾਨ ਚੰਚਲ ਤੇ ਪ੍ਰਸ਼ੰਨ ਹਨ, ਇਹ ਨਾਨਾ ਰੂਪਾਂ ਨੂੰ ਧਾਰਨ ਕਰਦੇ ਹਨ। ਇਸ ਪ੍ਰਕਾਰ ਦੇ ਸੱਤ ਅਸੱਤ ਦਾ ਨਾਮ ਹੀ ਵਿਵੇਕ ਹੈ, ਜੋ ਸਾਰੇ ਸਾਧਨਾ ਦਾ ਮੂਲ ਹੈ। ਜਥਾ, ਅਵਨਾਸੀ ਆਤਮ ਚਲ ਜਗ ਜਾਤੇ ਪ੍ਰਤਕੂਲ, ਐਸੋ ਗਿਆਨ ਵਿਵੇਕ ਹੈ ਸਭ ਸਾਧਨ ਕੋ ਮੂਲ। ਪ੍ਰਸ਼ਨ, ਬੈਰਾਗ ਦਾ ਕੀ ਸਰੂਪ ਹੈ ਅਤੇ ਇਹ ਕਿਤਨੇ ਪ੍ਰਕਾਰ ਦਾ ਹੈ? ਉੱਤਰ, ਵੈਰਾਗ ਤਿੰਨ ਪ੍ਰਕਾਰ ਦਾ ਹੈ, ਪਹਿਲਾ ਮੰਦ ਵੈਰਾਗ, ਦੂਜਾ ਤੀਬਰ ਵੈਰਾਗ, ਤੀਜਾ ਤਰ ਤੀਬਰ ਵੈਰਾਗ। ਮੰਦ ਵੈਰਾਗ ਦੇ ਇਹ ਲੱਛਣ ਹਨ, ਨਾਰ ਮਰੇ ਕਰ ਸੰਪਤ ਨਾਸੀ, ਮੂੰਡ ਮਡਾਏ ਭਇਆ ਸੰਨਿਆਸੀ, ਭਾਵ ਇਸਤਰੀ ਪੁੱਤਰ ਦਾ ਵਿਯੋਗ ਹੋ ਗਿਆ ਜਾਂ ਵਿਉਪਾਰ ਵਿੱਚੋਂ ਘਾਟਾ ਪੈ ਗਿਆ ਤਾਂ ਘਰ ਬਾਰ ਛੱਡ ਕੇ ਸਾਧੂ ਹੋ ਗਿਆ, ਪਦਾਰਥ ਫੇਰ ਮਿਲ ਗਏ ਤਾਂ ਫਕੀਰੀ ਦਾ ਤਿਆਗ ਕਰ ਦਿੱਤਾ।